ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਾਡੇ ਦੇਸ਼ ਦੇ ਵਿੱਚ ਬਜ਼ੁਰਗਾਂ ਨੇ ਆਮ ਜੀਵਾਂ ਦੇ ਭਲੇ ਵਾਸਤੇ ਸਗਰਾਂ ਦੀਆਂ ਮੱਸਿਆ ਜਾਂ ਪੁੰਨਿਆ ਜਾਂ ਇਕਾਦਸ਼ੀ ਵਾਲੇ ਦਿਨ ਜਾਂ ਕੋਈ ਗੁਰਪੁਰਬ ਹੈ, ਸ਼ਹੀਦੀ ਜੋੜ ਮੇਲਾ ਮਹਾਂਪੁਰਖਾਂ ਦੀ ਵਰਸੀ ਹੈ, ਇਕੱਠੇ ਹੋ ਕੇ ਬਹਿ ਕੇ ਸਤਸੰਗ ਕਰਨਾ, ਨਾਮ ਅਭਿਆਸ ਕਰਨਾ ਤੇ ਜਾਂ ਗੁਰਬਾਣੀ ਦੀ ਵਿਚਾਰ ਦੁਆਰਾ ਆਪਣੇ ਜੀਵਨ ਨੂੰ ਸਵੱਛ ਤੇ ਪਵਿੱਤਰ ਬਣਾਉਣਾ ਤੇ ਜੋਤਿਸ਼ੀ ਲੋਕ ਜਿਹੜੇ ਹੈ ਉਹ ਸੂਰਜ ਦਾ ਜਿਹੜਾ ਕਾਲ ਚੱਕਰ ਹੈ ਇਹਨੂੰ 12 ਰਾਸਾਂ ਵਿੱਚ ਮੰਨਦੇ ਆ। ਉਹ ਸੰਮਤ ਨੂੰ ਸਾਲ ਕਹਿ ਦਿੰਦੇ ਆ। ਸੂਰਜ ਤੋਂ ਇੱਕ ਰਾਸ਼ੀ ਨੂੰ ਪੂਰਾ ਕਰਕੇ ਦੂਸਰੀ ਰਾਸ਼ੀ ਵਿੱਚ ਗੁਜ਼ਰਦਾ ਉਸ ਦਿਨ ਨੂੰ ਸੰਕ੍ਰਾਂਤੀ ਜਾਂ ਸੰਗਰਾਂਦ ਕਹਿੰਦੇ ਆ। ਸ਼ਾਸਤਰਾਂ ਦੇ ਵਿੱਚ ਹਰ ਇੱਕ ਰਾਸ਼ੀ ਵਿੱਚ ਚੰਗੇ ਮਾੜੇ ਨਛੱਤਰ ਹੁੰਦੇ ਆ। ਮਾੜੀ ਚੀਜ਼ ਤੋਂ ਹਰ ਕੋਈ ਬੰਦਾ ਡਰਦਾ, ਉਹ ਤੋਂ ਬਚ ਕੇ ਰਹਿਣ ਵਾਸਤੇ ਸੋਚਦਾ ਤੇ ਜਿਹਦਾ ਇਸ ਤਰ੍ਹਾਂ ਪਿਤਾ ਪੁਰਖੀ ਪਹਿਲਾਂ ਸਾਧਨ ਚੱਲਿਆ ਆਉਂਦਾ ਕਿ ਸਗਰਾਂਦ ਵਾਲੇ ਦਿਨ ਸੂਰਜ ਦੇ ਰਾਥਮਿਕ ਰਾਸ਼ੀ ਨੂੰ ਲੰਘ ਕੇ ਦੂਸਰੀ ਰਾਸ਼ੀ ਪ੍ਰਵੇਸ਼ ਕਰਨ ਦਾ ਜਿਹੜਾ ਸਮਾਂ ਆ ਤੇ ਸੰਕ੍ਰਾਂਤ ਕਹਿੰਦੇ ਆ। ਤੇ ਉਸ ਦੇ ਨਾਮ ਪੁਰਾਣਾ ਰਿਵਾਜ ਤੁਰਿਆ ਹੁੰਦਾ ਕਿ ਲੋਕ ਬੈਠ ਕੇ ਰੱਬ ਦਾ ਜਿਹੜਾ ਨਾਂ ਸੁਣਦੇ ਆ ਤੇ ਕਈਆਂ ਨੂੰ ਇਸ ਤਰ੍ਹਾਂ ਵੀ ਭਰਮ ਹੁੰਦਾ ਕਿ ਨਵੀਂ ਰਾਸ਼ੀ ਦੇ ਜਿਹੜੇ ਮਾੜੇ ਗ੍ਰਹਿ ਆ ਉਹ ਅਸਰ ਨਾ ਪਾ ਸਕਣ ਤੇ 12 ਰਾਸਾਂ ਦੇ ਜਿਹੜੇ ਵਿਕਰਮੀ 12 ਮਹੀਨਿਆਂ ਦੇ ਨਾਂ ਤੇ ਇਸ ਤਰ੍ਹਾਂ ਸਿਆਣੇ ਨੇ ਦੱਸਿਆ ਤੇ ਗੁਰੂ ਮਹਾਰਾਜ ਦਾ 12 ਮਹਾਚਾਰਨ ਕਰਕੇ ਗੁਰਬਾਣੀ ਦੁਆਰਾ ਸਾਰਾ ਭਰਮ ਨਿਵਰਤ ਕੀਤਾ ਹੈ। ਪਹਿਲਾ ਰਾਸ ਮਹੀਨਿਆਂ ਤੇ ਮਹੀਨਾ ਚੇਤ ਹੈ, ਦੂਜਾ ਰਾਸ ਜਿਹੜੀ ਮੇਖ ਹੈ ਤੇ ਮਹੀਨਾ ਵਿਸਾਖ ਹੈ, ਤੀਜਾ ਰਾਸ ਬ੍ਰੇਖ ਹੈ ਮਹੀਨਾ ਜੇਠ ਹੈ, ਚੌਥਾ ਰਾਸ ਮਿਥਨ ਹੈ ਮਹੀਨਾ ਹਾੜ ਹੈ, ਪੰਜਵਾਂ ਰਾਸ ਕਰਕੇ ਮਹੀਨਾ ਸਾਵਣ ਹੈ, ਛੇਵਾਂ ਰਾਸ ਸਿੰਘ ਹੈ ਮਹੀਨਾ ਭਾਦਰੋਂ, ਸੱਤਵਾਂ ਰਾਸ ਕੰਨਿਆ ਮਹੀਨਾ ਅਸੂ ਹੈ, ਅੱਠਵਾਂ ਰਾਸ ਤੁਲਾ ਮਹੀਨਾ ਕੱਤਕ ਹੈ, ਨੌਵਾਂ ਰਾਸ ਬ੍ਰਿਸ਼ਚਕ ਹੈ ਮਹੀਨਾ ਮਾਘ ਹੈ, ਦਸਵਾਂ ਰਾਸ ਧਾਨਿਆ ਮਹੀਨਾ ਪੋਹ ਹੈ, ਗਿਆਰਵਾਂ ਰਾਸ ਮਕਰਿਆ ਮਹੀਨਾ ਮਾਘ ਹੈ, ਬਾਰਵਾਂ ਰਾਸ ਕੁੰਭਿਆ ਮਹੀਨਾ ਫਗਣ ਹੈ। ਤੇ ਇਸ ਤਰ੍ਹਾਂ ਉਹਨਾਂ ਦਾ ਕੋਈ ਵਿਚਾਰ ਹੈ ਕਿ 12 ਮਹਾਂ ਮਾਝ ਜਿਹੜਾ ਇਹਦੇ ਪਾਠ ਵੀ ਸਰ ਲਿਆ ਤੇ ਅਰਥ ਵੀ ਬੜਾ ਸਰ ਲਿਆ, ਪੰਚਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਦੂਸਰਾ 12 ਮਹਾਂ ਤੁਖਾਰੀ ਰਾਗ ਚ ਹੈ ਤੇ ਬੜਾ ਕਠਿਨ ਹੈ ਤੇ ਆਮ ਸੰਗਤਾਂ ਵਿੱਚ ਇਹਦਾ ਪਾਠ ਵੀ ਜ਼ਿਆਦਾ ਪ੍ਰਚਲਿਤ ਨੇ। ਇਹਦਾ ਆਚਰਨ ਸ੍ਰੀ ਕਰਤਾਰਪੁਰ ਸਾਹਿਬ ਹੋਇਆ ਤੇ ਜੋ ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਉਹਦੇ ਨੇੜੇ ਇੱਕ ਮੰਜੀ ਸਾਹਿਬ ਬਣੀ ਹੈ, ਉੱਥੇ ਆਚਰਨ ਕੀਤਾ ਹੈ। ਤੇ 12 ਮਹਾਂ ਮਾਝ ਦੇ ਵਿੱਚ ਜਿਹੜਾ ਅਲੰਕਾਰ ਹੈ ਉਹ ਪਰਮੇਸ਼ਰ ਨਾਲ ਮਿਲਾਪ ਦੀ ਸਾਰੀ ਵਿਚਾਰਧਾਰਾ ਦੱਸੀ ਹੈ। ਤੁਖਾਰੀ ਵਿੱਚ ਬੜੀ ਤੀਬਰ ਇੱਛਾ ਬਰਾਗ ਹੈ ਤੇ ਬੜੀ ਤੜਫ ਪ੍ਰਗਟ ਕੀਤੀ ਹੈ ਕਿ ਇਹ ਪਰਮੇਸ਼ਰ ਨਾਲ ਵਿਛੋੜਾ ਪਿਆ, ਇਹਦੀ ਨਿਵਰਤੀ ਕਿਵੇਂ ਹੋਵੇ। 12 ਹੈ ਮਹਾਂ ਮਾਝ ਮਹਲਾ ਪੰਜਵਾਂ ਘਰ ਚੌਥਾ, ਏਕੋ ਓੰਕਾਰ ਸਤਿਗੁਰ ਪ੍ਰਸਾਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਜਦੋਂ ਵਿਚਾਰ ਕਰਦੇ ਹਾਂ ਇਸ ਗੱਲ ਦੀ ਸੋਝ ਹੀ ਮਿਲਦੀ ਹੈ, ਹਰੇਕ ਜਿਹੜੀਆਂ ਮੁਖੀ ਬਾਣੀਆਂ ਤੇ ਉਹਨਾਂ ਦੇ ਆਦਿ ਵਿੱਚ ਜਾਂ ਅੰਤ ਵਿੱਚ ਤੇ ਮੱਧ ਵਿੱਚ ਜਿਹੜੇ ਖੁਸ਼ੀ ਨੂੰ ਪ੍ਰਗਟ ਕਰਨ ਵਾਲੇ ਸਲੋਕ ਆ ਵਿਚਾਰੇ ਆ ਤੇ ਨਿਯਮ ਹੁੰਦਾ ਹਰ ਧਰਮ ਸ਼ਾਸਤਰ ਦਾ ਉਪਕ੍ਰਮ ਤੇ ਉਪਸੰਗਾਰ ਕਿ ਬਾਣੀ ਜਿਹੜੇ ਵੀ ਆਸ਼ੇ ਵਿੱਚ ਆਚਾਰੀ ਹੈ ਉਸੇ ਆਸ਼ੇ ਵਿੱਚ ਉਹਦੀ ਸੰਪੂਰਨਤਾ ਕਰਨੀ ਹੈ ਤੇ ਬਾਰਾਂ ਮਾਹ ਦੇ ਵਿੱਚ ਵੀ ਪਹਿਲਾਂ ਸਲੋਕ ਜਿਹੜਾ ਉਪਕ੍ਰਮ ਮੰਗ ਲਿਆ ਕਿਰਤ ਕਰਨ ਕੇ ਵਿਛੜੇ। ਮੰਗਲ ਜਿਹੜੇ ਆ ਉਹ ਤਿੰਨ ਤਰ੍ਹਾਂ ਦੇ ਹੁੰਦੇ ਆ। ਪਹਿਲਾ ਹੁੰਦਾ ਵਸਤੂ ਨਿਰਦੇਸ਼ ਮੰਗਲ, ਇਹਦੇ ਪਰਮਾਤਮਾ ਦੇ ਸਰੂਪ ਦਾ ਇਹ ਲੱਖਣ ਜਿਹੜਾ ਉਹ ਦੱਸਿਆ ਜਾਂਦਾ, ਜਿਵੇਂ ਜਾਪ ਸਾਹਿਬ ਦੇ ਵਿੱਚ ਚੱਕਰ ਚਿਹਨਿਆਰ ਵਰਨ ਜਾਤ ਅਟਪਾਤ ਨੈਣ ਜੇ, ਔਰ ਜਪਜੀ ਸਾਹਿਬ ਦੇ ਵਿੱਚ ਹੈਗਾ ਆਦਿ ਸੱਚ ਜਗਾਤ ਸੱਚ ਹੈ ਪੀ ਸੱਚ ਨਾਨਕ ਵਸੀ ਪੀ ਸੱਚ। ਦੂਜਾ ਨਮਸਕਾਰ ਆਤਮਕ ਮੰਗਲ ਹੈ ਤੇ ਮਨ ਦੀਆਂ ਜਿਹੜੀਆਂ ਮੰਗਾਂ ਉਹਦੀ ਪੂਰਤੀ ਲਈ ਪ੍ਰਾਰਥਨਾ ਕਰਨੀ, ਨਮਸਕਾਰ ਕਰਨੀ ਤੇ ਜਿਵੇਂ ਡੰਡੋਤ ਵੰਦਨਾ ਅਖਬਾਰ ਤੇ ਇਸੇ ਤਰ੍ਹਾਂ ਸੋਹਣੀ ਸਾਹਿਬ ਦੇ ਬਹੁਤ ਸਾਰੇ ਜਿਹੜੇ ਸਲੋਕ ਹੈ ਉਹਨਾਂ ਦੇ ਵਿੱਚ ਨਮਸਕਾਰ ਮੰਗਲ ਦਾ ਵਰਣਨ ਕੀਤਾ ਹੈ। ਤੀਜਾ ਆਸ਼ੀਰਵਾਦ ਆਤਮਕ ਮੰਗਲ ਹੈ, ਕਿਸੇ ਕਾਰਜ ਦੀ ਸਿੱਧੀ ਜਾਂ ਸਫਲਤਾ ਲਈ ਬਜ਼ੁਰਗਾਂ ਦੀ ਮਹਾਂਪੁਰਖਾਂ ਦੀ ਗੁਰੂਆਂ ਦੀ ਆਸ਼ੀਰਵਾਦ ਲੈਣੀ, ਕੀਤਾ ਲੋੜੀਏ ਕੰਮ ਸੁਹਰ ਪਿਆ ਆਖੀਏ। ਇਸ ਤਰ੍ਹਾਂ ਬਾਰਾਂ ਮਾਹ ਦੇ ਵਿੱਚ ਪਹਿਲਾਂ ਉਪਕ੍ਰਮ ਤੇ ਜਿਹੜਾ ਪਹਿਲੀ ਪੌੜੀ ਹੈ ਤੇ ਮੰਗਲਾਚਰਨ ਬੇਨਤੀ ਕਰਦੇ ਹੈ ਤੇ ਬਾਰਾਂ ਪੌੜੀਆਂ ਦੇ ਵਿੱਚ ਮਹੀਨਿਆਂ ਦੀ ਵਿਚਾਰ ਹੈ ਤੇ ਜਿਹੜੀ ਆਖਰੀ ਹੈ ਉਹਦੇ ਵਿੱਚ ਇਸ ਬਾਣੀ ਦਾ ਮਹਾਤਮ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਕਹਿੰਦੇ ਹੇ ਪਰਮੇਸ਼ਰ ਆਪ ਸਰਵ ਵਿਆਪਕ ਹੈ ਔਰ ਪਰਿਪੂਰਨ ਪਰਮਾਤਮਾ ਰੂਪ ਹੈ, ਕਹਿੰਦੇ ਜਿਹੜੇ ਜੀਵ ਹੈ ਆਪਣੇ ਕੀਤੇ ਹੋਏ ਮਾੜੇ ਕਰਮਾਂ ਕਰਕੇ ਵਿਛੜੇ ਹੈ, ਸਾਡੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਸਾਨੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਮਿਲਾ ਲੈਣਾ ਕਰੋ। ਕਿਉਂਕਿ ਜਿਹੜਾ ਜੀਵ ਹੈ ਤੇ ਮਾੜੇ ਕਰਮਾਂ ਕਰਕੇ ਪਰਮੇਸ਼ਰ ਤੋਂ ਦੂਰ ਹੋ ਜਾਂਦਾ ਤੇ ਪਰਮਾਤਮਾ ਤੋਂ ਜਿਹੜੇ ਵਿਛੜੇ ਜੀਵਾਂ ਨੂੰ 84 ਲੱਖ ਜੂਨਾਂ ਵਿੱਚ ਪੈ ਕੇ ਕਈ ਤਰ੍ਹਾਂ ਦੇ ਜੰਮਣ ਮਰਦੇ ਦੁੱਖ ਭੋਗਣੇ ਪੈਂਦੇ ਆ, ਕਹਿੰਦੇ ਪਰਮਾਤਮਾ ਨੂੰ ਮਿਲ ਕੇ ਜੀਵ ਦਾ ਜਿਹੜਾ ਆਵਾਗਮਨ ਹੈ ਉਹ ਮਿਟ ਜਾਂਦਾ, ਜੰਮਣ ਮਰ ਤੋਂ ਛੁਟਕਾਰਾ ਹੋ ਜਾਂਦਾ। ਇਸ ਤਰ੍ਹਾਂ ਪਰਮਾਤਮਾ ਦੇ ਅੱਗੇ ਬੇਨਤੀ ਕਰਨੀ ਹੈ ਕਿ ਮਹਾਰਾਜ ਸਾਡੇ ਕੀਤੇ ਕਰਮਾਂ ਦਾ ਲੇਖਾ ਜੋਖਾ ਨਾ ਕਰੋ, ਅਸੀਂ ਪਾਪੀ ਕਲਯੁਗੀ ਜੀਵਿਆਂ ਕਿਰਪਾ ਕਰਕੇ ਸਾਨੂੰ ਬਖਸ਼ ਦਿਓ। ਤੇ ਕਿਰਿਆਮਾਨ ਕਰਮ ਹੁੰਦੇ ਆ ਜਿਹੜੇ ਜਨਮ ਪਾ ਕੇ ਬੰਦਾ ਕਰਮ ਕਰਦਾ ਸੰਚਿਤ ਹੈ, ਜਿਹੜੇ ਫਿਰ ਜਮ੍ਹਾਂ ਹੋਈ ਜਾਂਦੇ ਆ ਉਹਨਾਂ ਤੋਂ ਪਰਾਰਬਧ ਬਣ ਜਾਂਦੀ ਹੈ ਤੇ ਗਿਆਨ ਨਾਲ ਕਿਰਿਆਮਾਨ ਤੇ ਸੰਚਿਤ ਜਿਹੜੇ ਆ ਉਹ ਨਾਸ ਹੋ ਜਾਂਦੇ ਆ, ਪਰਾਰਬਧ ਰੂਪੀ ਕਰਮ ਜਿਹੜਾ ਭੋਗਣ ਤੋਂ ਬਾਅਦ ਖਤਮ ਹੋ ਜਾਂਦਾ। ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਨ, ਇਹ ਗਰੀਬ ਨਿਵਾਜ ਅਸੀਂ ਚਾਰ ਕੁੰਟਾਂ, ਚਾਰੇ ਜਿਹੜੀਆਂ ਦੇਸ਼ਾਂ ਆ ਪੂਰਬ ਪੱਛਮ ਉੱਤਮ ਦੱਖਣ ਤੇ ਚਾਰ ਪਾਸੇ ਚਾਰ ਕੋਨੇ ਆ, ਆਕਾਸ਼ ਤੇ ਪਤਾਲ ਤੇ ਈਸਾਨ ਕੋਣ ਹੈ ਜਿਹੜੀ ਪੂਰਬ ਉਤਰਦੀ ਹੈ ਤੇ ਇਸੇ ਤਰ੍ਹਾਂ ਫਿਰ ਵਾਯੂ ਕੋਣ ਹੈ ਉੱਤਰ ਪੱਛਮ ਦੀ ਔਰ ਜਿਹੜੀ ਨੈਰਤ ਕੋਣ ਹੈ ਪੱਛਮ ਦੱਖਣ ਦੀ ਹੈ, ਅਗਨ ਕੋਣ ਜਿਹੜੀ ਹੈ ਦੱਖਣ ਪੂਰਬ ਦੀ ਹੈ। ਇਹ ਚਾਰੇ ਕੁੰਟਾਂ ਤੇ ਚਾਰੇ ਖਾਣੀਆਂ ਮੰਨੀਆਂ ਅੰਡੇ ਜੇਰੇ ਸੇ ਉਤਪਜ ਤੇ ਚਾਰ ਤੇ ਚਾਰ ਅੱਠ ਤੇ ਆਕਾਸ਼ ਧਰਤੀ ਦਸ ਬਣ ਜਾਣੀਆਂ ਤੇ ਚਾਰੇ ਕਹਿੰਦੇ ਖਾਣੀਆਂ ਤੇ ਚਾਰੇ ਦੇਸ਼ਾਂ ਵਿੱਚ ਅਸੀਂ ਘੁੰਮ ਕੇ ਥੱਕ ਕੇ ਪਾਤਸ਼ਾਹ ਥੱਕ ਆਏ ਪ੍ਰਭ ਕੀ ਸਾਂ ਇਹ ਪ੍ਰਭੂ ਤੁਹਾਡੀ ਸ਼ਰਨ ਵਿੱਚ ਆਏ ਕਿਉਂਕਿ ਜੀਵ 84 ਲੱਖ ਜੂਨਾਂ ਦੇ ਗੇੜ ਚ ਪਿਆ ਇਹਦਾ ਜਿਹੜਾ ਛੁਟਕਾਰਾ ਮਨੁੱਖ ਜਨਮ ਧਾਰ ਕੇ ਪਰਮੇਸ਼ਰ ਦਾ ਸਿਮਰਨ ਕਰਕੇ ਹੀ ਹੁੰਦਾ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਜਨਮ ਜਿਹੜਾ ਉਹ ਵੀ ਨਿਸ਼ਚਲ ਹੈ ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ ਧੇਨ ਜਿਹੜੀ ਗਾਂ ਦੁੱਧ ਦੇਣ ਤੋਂ ਬਿਨਾਂ ਕਿਸੇ ਕੰਮ ਨਹੀਂ ਹੁੰਦੀ ਕਿਉਂਕਿ ਜਿਹੜਾ ਬੈਲ ਆ ਉਹਨੂੰ ਤਾਂ ਹਰ ਥਾਂ ਜੋੜ ਲੈਂਦੇ ਆ ਤੇ ਗਊ ਜਿਹੜੀ ਹੈ ਉਹ ਕਿਤੇ ਕੰਮ ਨਹੀਂ ਹੁੰਦੀ ਤੇ ਨਾਮ ਤੋਂ ਬਿਨਾਂ ਨਾਮ ਬਿਨਾਂ ਜੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸੀਗਾਰ ਨਾਮ ਤੋਂ ਬਿਨਾਂ ਇਹ ਇਨਸਾਨੀ ਜਾਮਾ ਵੀ ਕਿਸੇ ਕੰਮ ਨੇ ਜਲ ਵਿਨ ਸਾਖ ਕੁਮਲਾਵਤੀ ਉਪਜਹਿ ਨਾ ਹੀ ਦਾਮ ਜਿਸ ਤਰ੍ਹਾਂ ਕਹਿੰਦੇ ਜੇ ਪਾਣੀ ਨਾ ਮਿਲੇ ਤੇ ਖੇਤੀ ਜਿਹੜੀ ਹੈ ਸੁੱਕ ਸੜ ਜਾਂਦੀ ਹੈ ਔਰ ਕੁਮਲਾ ਜਾਂਦੀ ਹੈ ਉਹ ਤੋਂ ਫਿਰ ਦਾਮ ਦਮੜੇ ਜਿਹੜੇ ਹੈ ਮਾਇਆ ਵੀ ਪ੍ਰਾਪਤ ਨਹੀਂ ਹੁੰਦੀ ਜਿਸ ਤਰ੍ਹਾਂ ਕਹਿੰਦੇ ਖੇਤੀ ਜਿਹੜੀ ਹੈ ਉਹ ਪਾਣੀ ਨਾਲ ਹੀ ਸਰ ਸਬਜ ਰਹਿੰਦੀ ਹੈ ਵੱਧਦੀ ਫੁੱਲਦੀ ਹੈ ਫਿਰ ਉਹ ਜਿਹੜਾ ਅਨਾਜ ਹੈ ਜ਼ਿਮੀਂਦਾਰ ਉਤੋਂ ਪੈਸੇ ਕਮਾਉਂਦੇ ਹੈ ਅਤੇ ਜੇ ਖੇਤੀ ਨੂੰ ਪਾਣੀ ਨਾ ਮਿਲੇ ਉਹ ਸੁੱਕ ਸੜ ਜਾਏਗੀ ਅਤੇ ਅਨਾਜ ਦਾ ਪੁੱਲ ਕਿੱਥੋਂ ਲੱਗੇਗਾ ਅਤੇ ਜ਼ਿਮੀਂਦਾਰ ਨੂੰ ਪੈਸੇ ਕਿੱਥੋਂ ਮਿਲਣਗੇ ਇਸ ਤਰ੍ਹਾਂ ਪਰਮਾਤਮਾ ਦੇ ਨਾਮ ਰੂਪੀ ਪਾਣੀ ਤੋਂ ਬਿਨਾਂ ਜੀਵ ਦੀ ਜਿਹੜੀ ਸ਼ੁਭ ਗੁਣਾਂ ਦੀ ਖੇਤੀ ਉਹ ਵੀ ਸੁੱਕ ਸੜ ਜਾਂਦੀ ਹੈ ਫਿਰ ਜਿਹੜਾ ਆਤਮਾ ਸੁੱਖ ਰੂਪੀ ਪੈਸਿਆਂ ਦੀ ਪ੍ਰਾਪਤੀ ਕਿਵੇਂ ਹੋਵੇਗੀ ਹਰ ਨਾਹਨ ਮਿਲੀ ਹੈ ਸਾਜਨ ਕਤ ਪਾਈ ਹੈ ਵਿਸਰਾਮ ਜੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਾ ਕਰੀਏ ਫਿਰ ਕਿੱਥੇ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਉਹ ਐਸਾ ਜੋ ਪਰਮੇਸ਼ਰ ਹੈ ਉਹਦੇ ਮਿਲਾਪ ਤੋਂ ਬਿਨਾਂ ਜਿੰਨੇ ਜੀਵ ਹੈ ਇਹਨਾਂ ਨੂੰ ਸ਼ਾਂਤੀ ਜਾਂ ਸੁੱਖ ਨਹੀਂ ਮਿਲ ਸਕਦਾ ਜਿਸ ਤਰ੍ਹਾਂ ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਨੇ ਜਲ ਬਿਨਾਂ ਖੇਤੀ ਸੁੱਕ ਜਾਂਦੀ ਹੈ ਪੈਸੇ ਪ੍ਰਾਪਤ ਨਹੀਂ ਹੁੰਦੇ ਇਸ ਤਰ੍ਹਾਂ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਜਿੰਨੇ ਜੀਵ ਹੈ ਇਹਨਾਂ ਨੂੰ ਜਿਹੜਾ ਰੂਹਾਨੀ ਸੁੱਖ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ ਜਿਤ ਘਰ ਹਰ ਕੰਤ ਨਾ ਪ੍ਰਗਟੇ ਪਠ ਨਗਰ ਸੇ ਗ੍ਰਾਮ ਜਿਹੜੇ ਘਰ ਚ ਵਾਹਿਗੁਰੂ ਪਰਮੇਸ਼ਰ ਪ੍ਰਤੱਖ ਨਹੀਂ ਹੁੰਦਾ ਔਰ ਆਪਣੇ ਪਵਿੱਤਰ ਚਰਨਾਂ ਦੀ ਛੋਹ ਨਹੀਂ ਬਖਸ਼ਦਾ ਜੋ ਨਗਰ ਦੇ ਜਿਹੜੇ ਲੋਕ ਹੈ ਉਹਨਾਂ ਪਿੰਡਾਂ ਦੀ ਹਾਲਤ ਐਵੇਂ ਜਿਵੇਂ ਭੜਭੂੰਜੇ ਦਾ ਪੱਠ ਹੁੰਦਾ ਇਸ ਤਰ੍ਹਾਂ ਦੀ ਹਾਲਤ ਹੈ ਅਤੇ ਇਸ ਵਾਸਤੇ ਕਹਿੰਦੇ ਹੈ ਕਿ ਪਰਮੇਸ਼ਰ ਤੋਂ ਬਿਨਾਂ ਹਾਂਜੀ ਜਿਹੜਾ ਘਰ ਹੈ ਉਹ ਸੁੰਨਾ ਅਤੇ ਡਰਾਉਣਾ ਹੀ ਆ ਹਿਰਦੇ ਰੂਪੀ ਘਰ ਅਤੇ ਵਿਛੋੜੇ ਜੀਵ ਆਤਮਾ ਜਿਹੜੀ ਤੜਫਦੀ ਰਹਿੰਦੀ ਹੈ ਤਪਦੀ ਰਹਿੰਦੀ ਹੈ ਇਸ ਤਰ੍ਹਾਂ ਜੀਵ ਜਿਹੜਾ ਇਹਦੇ ਹਿਰਦੇ ਜਾਤੀ ਪਰਮਾਤਮਾ ਪ੍ਰਗਟ ਨਹੀਂ ਹੁੰਦਾ ਹਜ਼ਾਰਾਂ ਹੀ ਪਰਾਂ ਦੀਆਂ ਚੀਜ਼ਾਂ ਪ੍ਰਾਪਤ ਵੀ ਹੋ ਜਾਣ ਪਰ ਉਹ ਵਿਛੋੜੇ ਦੀ ਅੱਗ ਵਿੱਚ ਇਹ ਜੀਵ ਆਤਮਾ ਸੜਦੀ ਰਹਿੰਦੀ ਹੈ ਸ਼ਰਾਬ ਸਿਗਾਰ ਤੰਬੋਲ ਰਸ ਸਣ ਦੇ ਹੀ ਸਭ ਖਾਮ ਸਰੀਰ ਦੇ ਜਿੰਨੇ ਵੀ ਇਹ ਕਈ ਤਰ੍ਹਾਂ ਦੇ ਸ਼ਿੰਗਾਰ ਲਾਉਂਦਾ ਤੰਬੋਲ ਪਾਨਾਂ ਦੇ ਜਿਹੜੇ ਰਸ ਚੂਸਣੇ ਹੈ ਅਤੇ ਸਣ ਦੇ ਹੀ ਸਭ ਖਾਮ ਅਤੇ ਚਾਹੇ ਦੇਹ ਕਿੰਨੀ ਸੁੰਦਰ ਹੈ ਇਹ ਦੇਹ ਦੇ ਸਹਿਤ ਸਾਰੇ ਜਿਹੜੇ ਝੂਠੇ ਹੈ ਕਿਉਂਕਿ ਪਰਮੇਸ਼ਰ ਦੀ ਹਾਜ਼ਰੀ ਬਿਨਾਂ ਅਤੇ ਜਿੰਨੇ ਵੀ ਇਹਦੇ ਸਾਧਨ ਰੂਪੀ ਸ਼ਿੰਗਾਰ ਹੈ ਉਹ ਸਾਰੇ ਨਿਕੰਮੇ ਹੈ ਪ੍ਰਭ ਸਵਾਮੀ ਕੰਤ ਬਿਹੂਣੀਆਂ ਮੀਤ ਸੱਜਣ ਸਭ ਜਾਮ ਜੋ ਪਰਮੇਸ਼ਰ ਹੈ ਉਹ ਤੋਂ ਬਿਨਾਂ ਜਿੰਨੇ ਜੀਵ ਹੈ ਅਤੇ ਇਹਦੇ ਜਿਹੜੇ ਮਿੱਤਰ ਸੱਜਣ ਹੈ ਸਾਰੇ ਜਾਮ ਰੂਪ ਦੁੱਖ ਦੇਣ ਵਾਲੇ ਹੈ ਅਤੇ ਜਿਨ੍ਹਾਂ ਨੇ ਆਪਣੇ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ ਪਰਮੇਸ਼ਰ ਤੋਂ ਬਿਨਾਂ ਜਿਹੜੇ ਹੈਗੇ ਹੈ ਉਹਨਾਂ ਦੇ ਜਿੰਨੇ ਵੀ ਹੋਰ ਸੱਜਣ ਮਿੱਤਰ ਹੈ ਸਾਰੇ ਜਮ ਉਹ ਦੁੱਖ ਦਾ ਕਾਰਨ ਬਣ ਜਾਂਦੇ ਆ ਕਿਉਂਕਿ ਸਿਰ ਦੇ ਉੱਤੇ ਪਰਮੇਸ਼ਰ ਨੇ ਅਤੇ ਫਿਰ ਸਾਰੀ ਸ੍ਰਿਸ਼ਟੀ ਉਹਦੀ ਬੈਰੀ ਬਣ ਜਾਂਦੀ ਹੈ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜਿਆ ਨਾਮ। ਸਤਿਗੁਰੂ ਜੀ ਕਹਿੰਦੇ ਪਾਤਸ਼ਾਹ ਤੇਰੇ ਚਰਨ ਚ ਬੇਨਤੀ ਹੈ, ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਦਿਓ, ਕਿਉਂ ਨਾਮ ਤੋਂ ਬਿਨਾਂ ਹੋਰ ਕੋਈ ਪਦਾਰਥ ਸਹਾਈ ਨਹੀਂ ਹੁੰਦਾ ਤੇ ਗੁਰਮੁਖ ਨਾਮ ਦੀ ਦਾਤ ਹੀ ਮੰਗਦੇ ਹੈ ਤੇ ਨਾਮ ਹੀ ਲੋਕ ਪ੍ਰਲੋਕ ਸਹਾਈ ਹੁੰਦਾ। ਇਸ ਵਾਸਤੇ ਮਨੁੱਖ ਦੇ ਪਾ ਕੇ ਨਾਮ ਦਾ ਦਾਨ ਜਿਹੜਾ ਮੰਗਣਾ ਇਹ ਬੜਾ ਸ੍ਰੇਸ਼ਟ ਹੈ। ਹਰ ਮਿਲਹੋ ਸਵਾਮੀ ਸੰਗ ਪ੍ਰਮ ਜਿਸ ਕਾਰਨ ਇਸ ਚਲਤਾਮ। ਇਹ ਸਵਾਮੀ ਤੋਂ ਭਾਵ ਸਤਿਗੁਰੂ ਜੀ ਸਾਨੂੰ ਪਰਮੇਸ਼ਰ ਦੇ ਨਾਮ ਨਾਲ ਜੋੜ ਦਿਓ ਔਰ ਜਿਹਦਾ ਕਹਿੰਦੇ ਜਿਹੜਾ ਸਰੂਪ ਹੈ ਸਥਾਨ ਹੈ ਉਹ ਸਦਾ ਹੀ ਅਚਲ ਰਹਿਣ ਵਾਲਾ ਹੈ। ਸੰਸਾਰ ਦੇ ਜਿੰਨੇ ਪਦਾਰਥ ਹੈ ਜਾਂ ਮਿੱਤਰ ਸੱਜਣ ਹੈ ਰਿਸ਼ਤੇਦਾਰ ਹੈ ਉਹ ਸਭ ਚਲੇ ਜਾਣ ਵਾਲੇ, ਪਰਮੇਸ਼ਰ ਦਾ ਨਾਮ ਹੀ ਸਥਿਰ ਰਹਿਣ ਵਾਲਾ। ਇਸ ਕਰਕੇ ਜਿੰਨੇ ਵੀ ਜੀਵ ਹੈ ਇਹਨਾਂ ਨੂੰ ਪਰਮੇਸ਼ਰ ਦਾ ਮਿਲਾਪ ਮੰਗਣਾ ਚਾਹੀਦਾ, ਉਹਦਾ ਮਿਲਾਪ ਹੋ ਜਾਵੇ ਫਿਰ ਵਿਛੋੜਾ ਨਹੀਂ ਹੁੰਦਾ। ਤੁਖਾਰੀ ਸ਼ੰਤ ਮਹਲਾ ਪਹਿਲਾ ਵਾਰ ਹੈ ਮਹਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪਰਵ ਕਮਾਇਆ। ਪਰਮਾਤਮਾ ਦੇ ਚਰਨਾਂ ਦੀ ਬੇਨਤੀ ਹੈ, ਹੇ ਵਾਹਿਗੁਰੂ ਸਾਡੀ ਬੇਨਤੀ ਨੂੰ ਸੁਣੋ, ਅਸੀਂ ਪਿਛਲੇ ਜਨਮਾਂ ਚ ਕੀਤੇ ਹੋਏ ਜਿਹੜੇ ਕੰਮ ਆ ਉਹਨਾਂ ਦੇ ਮੁਤਾਬਕ ਸਿਰ ਸਿਰ ਦੁੱਖ ਸਹਮਾ ਦੇਹ ਸੋ ਤੂੰ ਭਲਾ। ਇਹ ਜਿਹੜੇ ਜੀਵ ਹੈ ਤੇ ਇਹਨਾਂ ਨੂੰ ਸੁੱਖ ਸਹਮਾ ਜਿਹੜਾ ਦੁੱਖ ਹੈ ਹਾਂਜੀ ਜੋ ਕੁਝ ਵੀ ਹੈ ਦਿੰਦਾ ਆ ਉਹ ਭਲਾ ਆ, ਕਿਉਂਕਿ ਇਹਦੇ ਨਾਲ ਜਿਹੜੇ ਜੀਵ ਆ ਉਹਨਾਂ ਦੇ ਕਰਮਾਂ ਦੀ ਜਿਹੜੀ ਗਤੀ ਆ ਉਹ ਹੁੰਦੀ ਹੈ। ਹਰ ਰਚਨਾ ਤੇਰੀ ਕਿਆਗਤ ਮੇਰੀ ਹਰ ਬਿਨ ਕੜੀ ਨਾ ਜੀਵਨ। ਇਹ ਪਰਮੇਸ਼ਰ ਇਹ ਤੇਰੀ ਜਿਹੜੀ ਰਚਨਾ ਆ ਇਹਦੇ ਚ ਮੇਰੀ ਕੀ ਗਤੀ ਹਾਲਤ ਹੋਏਗੀ, ਤੇਰੇ ਬਿਨਾਂ ਮੇਰਾ ਜਿਹੜਾ ਜੀਵਨ ਆ ਜਿਉਣਾ ਇੱਕ ਘੜੀ 24 ਮਿੰਟ ਵੀ ਬਹੁਤ ਔਖਾ। ਪਿਰੇ ਬਾਜ ਦੇਹਲੀ ਕੋਈ ਨਾ ਬੇਲੀ ਗੁਰਮੁਖ ਅੰਮ੍ਰਿਤ ਪੀਵਾਂ। ਕਹਿੰਦੇ ਪਰਮੇਸ਼ਰ ਬਿਨਾਂ ਮੇਰਾ ਦੁਖੀ ਦਾ ਕੋਈ ਵੀ ਸਹਾਇਕ ਨਹੀਂ ਤੇ ਕੋਈ ਬੇਲੀ ਮਿੱਤਰ ਨਹੀਂ। ਆਪ ਜੀ ਕਿਰਪਾ ਕਰੋ ਤੇ ਗੁਰੂ ਦੁਆਰੇ ਵਿੱਚ ਆ ਕੇ ਤੇਰੇ ਚਰਨਾਂ ਚ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰਾਂ। ਰਚਨਾ ਰਾਜ ਰਹੇ ਨਿਰੰਕਾਰੀ ਬ੍ਰਾਹਮਣ ਕਰਮ ਸੁਕਰਮਾ। ਕਹਿੰਦੇ ਜਿੰਨੇ ਵੀ ਜੀਵ ਹੈ ਇਹ ਨਿਰੰਕਾਰ ਦੀ ਰਚਨਾ ਦੇ ਵਿੱਚ ਰਾਜਮੇ ਨੇ ਲੱਗੇ ਹੋਇਆ, ਲੇਕਿਨ ਪਰਮਾਤਮਾ ਦੇ ਨਾਮ ਨੂੰ ਮਨ ਚ ਵਸਾਉਂਦੇ ਨਹੀਂ। ਸਾਰੇ ਕਰਮਾਂ ਦਾ ਸ਼੍ਰੋਮਣੀ ਕਰਮ ਕੀ ਹੈ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ। ਨਾਨਕ ਪੰਥ ਨਿਹਾਲੇ ਸਾ ਧਨ ਤੂੰ ਸੁਣ ਆਤਮ ਰਾਮ। ਮਹਾਰਾਜ ਕਹਿੰਦੇ ਆ ਇਹ ਆਤਮਾ ਦੇ ਭਾਵ ਪ੍ਰਭੂ ਪਰਮੇਸ਼ਰ ਜਿਗਿਆਸੂ ਤੇਰਾ ਰਾਹ ਵੇਖਦੇ ਆ, ਨਿਹਾਲੇ ਵੀ ਨੇ ਦੇਖਣਾ ਪੰਥ ਵੀ ਨੇ ਰਾਸਤਾ ਤੇ ਸਾਡੀ ਬੇਨਤੀ ਨੂੰ ਸੁਣਨਾ ਕਰੋ, ਸਾਡੀ ਬੇਨਤੀ ਜਿਹੜੀ ਹੈ ਪ੍ਰਵਾਨ ਕਰੋ। ਇਸ ਵਾਸਤੇ ਤੇ ਨਾਹ ਨਾਮ ਪਤੀ ਦਾ ਹੁੰਦਾ ਤੇ ਸਾਮ ਨਾਮ ਸ਼ਰਨ ਗ੍ਰਹਿਣ ਕਰਨੀ। ਕਿਰਤ ਕਰਮ ਜਿਹੜੇ ਜੀਵ ਕਰਮ ਕਰਦਾ ਸਾਖ ਤੋਂ ਮਤਲਬ ਹੁੰਦੀਆਂ ਸ਼ਾਖਾਂ ਜਾਂ ਕਹਿ ਲਓ ਜਾਂ ਟਾਹਣੀਆਂ ਕਹਿ ਲਓ, ਤੇ ਇਸ ਤਰ੍ਹਾਂ ਤੰਬੋਲ ਹੁੰਦੇ ਜਿਹੜੇ ਪਾਨਾਂ ਦੇ ਬੀੜੇ ਆ ਰਸ ਹੈ, ਸਾਨ ਹੁੰਦਾ ਸਹਿਤ, ਖਾਮ ਤੋਂ ਮਤਲਬ ਝੂਠੇ ਹੀ ਹੈ, ਜਾਮ ਦਾ ਮਤਲਬ ਜਾਮ ਹੈ, ਧਾਮ ਦਾ ਮਤਲਬ ਗ੍ਰਹਿ ਹੈ। ਕਿਰਤ ਕਰਮਾਂ ਦਾ ਮਤਲਬ ਜਿਹੜੇ ਕੀਤੇ ਹੋਏ ਇਹਦੇ ਜੀਵ ਦੇ ਕਰਮ ਹੈ, ਪੂਰਵਲੇ ਹੁੰਦੇ ਆ ਪਿਛਲੇ ਜਨਮਾਂ ਦੇ, ਸਮਾਂ ਵੀ ਨਹੀਂ ਹੁੰਦਾ ਦੁੱਖ। ਗਤੀ ਤੋਂ ਭਾਵ ਹੁੰਦੀ ਹਾਲਤ, ਦੁਹੇਲੀ ਤੋਂ ਮਤਲਬ ਹੁੰਦਾ ਦੁਖੀ। ਕਰਮ ਸੋ ਕਰਮਾਂ, ਕਰਮਾਂ ਦਾ ਸ਼੍ਰੋਮਣੀ ਕਰਮ ਕੀ ਹੈ ਨਾਮ ਜਪਣਾ। ਨਿਹਾਲੇ ਮੈਨੇ ਉਹਦਾ ਦੇਖਣਾ, ਸਾਧਨ ਮੈਨੇ ਤੇ ਜਗਿਆਸੂ। ਮਹੀਨਾ ਹੁਣ ਚੇਤ ਆ ਤੇ ਮਾਝ ਰਾਗ ਵਿੱਚ ਪਹਿਲਾਂ ਦੱਸਣਗੇ। ਕਹਿੰਦੇ ਜਿਹੜਾ ਸੰਮਤ ਹੈ ਕਈ ਪ੍ਰਚਲਿਤ ਹੈ, ਪਰ ਸਾਡੇ ਦੇਸ਼ ਜਿਹੜਾ ਬਿਕਰਮੀ ਸੰਮਤ ਹੈ ਇਹ ਬੜਾ ਪੁਰਾਣਾ ਹੈ। ਰਾਜਾ ਜਿਹੜਾ ਬਿਕਰਮਾਦਿੱਤ ਹਾਂਜੀ ਉਜੈਨ ਦੇ ਵਿੱਚ ਉਹਦਾ ਰਾਜ ਸੀ। ਇਹ ਰਾਜਾ ਬੜਾ ਧਰਮ ਵਾਲਾ ਸੀ, ਬੜਾ ਇਨਸਾਫ ਪਸੰਦ ਸੀ। ਇਹਦੇ ਰਾਜ ਪਰਜਾ ਜਿਹੜੀ ਬੜੀ ਸੁਖੀ ਸੀ, ਇਹਦੇ ਵਿੱਚ ਗੁਣ ਤੇ ਇਹਦੇ ਜਿਹੜੇ ਚੰਗੇ ਸੁਭਾਅ ਸੀ ਇਸ ਕਰਕੇ ਸਾਰੀ ਪਰਜਾ ਇਹਦੇ ਨਾਲ ਬੜਾ ਪਿਆਰ ਕਰਦੀ ਸੀ ਤੇ ਇਹਦੇ ਫਿਰ ਕਹਿੰਦੇ ਉਸ ਰਾਜ ਦੇ ਸਮੇਂ ਚ ਮਹੀਨੇ ਫਿਰ ਸਾਲਾਂ ਦੀ ਗਿਣਤੀ ਕਰਕੇ ਲੋਕ ਯਾਦ ਕਰਨ ਲੱਗ ਪਏ। ਇਸ ਤਰ੍ਹਾਂ ਜਿਹੜਾ ਸਮੁੰਦ ਬਿਕਰਮੀ ਸੀ ਉਹ ਚੱਲਿਆ ਤੇ ਅੱਜ ਜਿਵੇਂ 2000 ਆਪਣੇ 66 ਚੱਲ ਰਿਹਾ ਇਹ ਸਮਾਂ ਦਾ ਮਹੀਨਾ ਜਿਹੜਾ ਕਹਿੰਦੀ ਤੇ ਚੇਤ ਤੋਂ ਆਰੰਭ ਕਰਦੇ ਆ ਤੇ ਸਤਿਗੁਰੂ ਜੀ ਨੇ 12 ਮਾਹ ਦੇ ਵਿੱਚ ਚੇਤ ਮਹੀਨੇ ਤੋਂ ਆਰੰਭ ਕੀਤਾ ਤੇ ਸੋ ਇਸ ਤਰ੍ਹਾਂ ਹੀ ਫਿਰ ਜਿਹੜਾ ਮੰਗਲਾਚਰਨ ਕਰਨਾ ਤੇ ਇਸੇ ਤਰ੍ਹਾਂ ਆਪਣੇ ਮੰਗਲਾਚਰਨ ਕੀਤੇ ਜਾਂਦੇ ਆ ਤੇ ਸਲੋਕ ਦੇ ਵਿੱਚ ਇਹੀ ਦੱਸਿਆ ਔਰ ਚੇਤ ਦੇ ਮਹੀਨੇ ਚ ਜਿਹੜੇ ਗ੍ਰੰਥਕਾਰ ਉਹਨਾਂ ਨੇ ਜੀ ਪ੍ਰੇਮ ਸੰਬੰਧੀ ਗੱਲ ਕੀਤੀ ਹੈ ਤੇ ਇਸ ਵਾਸਤੇ ਚੇਤ ਦੇ ਮਹੀਨੇ ਦੀ ਵਿਚਾਰ ਮਹਾਰਾਜ ਦੱਸਦੇ ਆ। ਮਹੀਨਾ ਚੇਤ ਮਾਝ ਰਾਗ ਰਾਗ ਮਾਝ ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ। ਚੇਤ ਦੇ ਮਹੀਨੇ ਰਾਹੀਂ ਸਿੱਖਿਆ ਦਿੰਦੇ ਆ ਕਿ ਪਰਮਾਤਮਾ ਦਾ ਭਜਨ ਕਰਨ ਨਾਲ ਬਹੁਤ ਘਣਾ ਮੈਨੇ ਬਹੁਤ ਗਾੜਾ ਆਨੰਦ ਪ੍ਰਾਪਤ ਹੁੰਦਾ ਹੈ ਕਿਉਂਕਿ ਚੇਤ ਦਾ ਮਹੀਨਾ ਜਦੋਂ ਆਉਂਦਾ ਦਰਖਤਾਂ ਤੇ ਵੀ ਬਹਾਰ ਆ ਜਾਂਦੀ ਹੈ, ਬਨਸਪਤੀ ਖਿੜ ਜਾਂਦੀ ਹੈ, ਜਿੰਨੇ ਜੜ ਜੰਗਮ ਔਰ ਕੀੜੇ ਮਕੌੜੇ ਆ ਬਨਸਪਤੀ ਸਾਰੇ ਬੜੇ ਖੁਸ਼ ਹੁੰਦੇ, ਬਨਸਪਤੀ ਵੀ ਖਿੜ ਜਾਂਦੀ ਹੈ। ਔਰ ਇਸੇ ਤਰ੍ਹਾਂ ਜਿਹੜੇ ਪ੍ਰੇਮੀ ਆ ਆਪਣੇ ਪਰਮੇਸ਼ਰ ਨੂੰ ਇਹਦੇ ਯਾਦ ਰੱਖਦੇ ਉਹਨਾਂ ਨੂੰ ਫਿਰ ਇਹ ਜਿਹੜਾ ਬਹਾਰ ਹੈ ਭਜਨ ਕਰਕੇ ਇਹਦੇ 'ਚ ਬੜਾ ਆਨੰਦ ਹੁੰਦਾ, ਹਰ ਜੀਵ ਜਿਹੜਾ ਬੜਾ ਸੁੱਖ ਨਾਲ ਖਿੜ ਜਾਂਦਾ, ਹਿਰਦਾ ਖੁਸ਼ ਹੋ ਜਾਂਦਾ ਕਿਉਂਕਿ ਜਦੋਂ ਪਰਮੇਸ਼ਰ ਯਾਦ 'ਚ ਬੈਠੀਏ ਉਹਦਾ ਜਿਹੜਾ ਸਰੂਪ ਪਿਆ ਹਿਰਦੇ 'ਚ ਫਿਰ ਉਹਦਾ ਪ੍ਰਕਾਸ਼ ਹੁੰਦਾ ਤੇ ਜਿਹਦੇ ਨਾਲ ਹਿਰਦਾ ਜਿਹੜਾ ਫਿਰ ਖਿੜ ਜਾਂਦਾ ਖੁਸ਼ ਹੋ ਜਾਂਦਾ। ਸੰਤ ਜਨਾ ਮਿਲ ਪਾਈਆ ਰਸਨਾ ਨਾਮ ਭਾਣਾ, ਇਹ ਜਿਹੜੇ ਮਹਾਤਮਾ ਉਹਨਾਂ ਨੇ ਮਿਲ ਕੇ ਜਿਹੜੇ ਰਸਨਾ ਨਾਲ ਪਰਮੇਸ਼ਰ ਦੇ ਨਾਮ ਨੂੰ ਭਾਣਾ ਚਾਰਦੇ ਹੈ ਤੇ ਉਹਨਾਂ ਨੂੰ ਬੜਾ ਆਨੰਦ ਪ੍ਰਾਪਤ ਹੁੰਦਾ ਕਿਉਂਕਿ ਪਰਮਾਤਮਾ ਦੀ ਬੰਦਗੀ ਕਰਨ ਨਾਲ ਖੁਸ਼ੀ ਮਿਲਦੀ ਹੈ। ਤੇ ਹੁਣ ਕਹਿੰਦੇ ਫਿਰ ਨਾਮ ਜਪਣਾ ਜਿਹੜਾ ਇਹ ਸਾਧ ਸੰਗ ਚ ਆ ਕੇ ਪ੍ਰਾਪਤ ਹੁੰਦਾ, ਸਾਧ ਸੰਗ ਚ ਨਾਮ ਸੁਣਿਆ ਜਾਂਦਾ ਤੇ ਉਸ ਨਾਮੀ ਦੇ ਗੁਣ ਜਿਹੜੇ ਗਾਏ ਜਾਂਦੇ ਆ ਤੇ ਨਾਮੀ ਜਿਹੜਾ ਪਰਮਾਤਮਾ ਸਾਧ ਸੰਗ ਚ ਰਹਿ ਰਿਹਾ ਸੰਗਤ ਵੀ ਮਿਲ ਕੇ ਉਹਦਾ ਨਾਮ ਜਪੀਏ ਉਹਦੇ ਗੁਣਾਂ ਦਾ ਅਨੁਵਾਦ ਕਰੀਏ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਜਿਨ ਪਾਇਆ ਪ੍ਰਭ ਆਪਣਾ ਆਏ ਤੇ ਸਹਿਗਣਾ, ਜਿਨ੍ਹਾਂ ਨੇ ਆਪਣੇ ਪਰਮੇਸ਼ਰ ਨੂੰ ਪਾਇਆ ਤੇ ਉਹ ਪੁਰਸ਼ ਜਿਹੜੇ ਉਹਦੀ ਗਿਣਤੀ ਵਿੱਚ ਆ ਜਾਂਦੇ ਆ, ਉਹ ਰੱਬ ਦੇ ਸੇਵਕਾਂ ਵੀ ਗਿਣੇ ਜਾਂਦੇ ਆ। ਇਸ ਵਾਸਤੇ ਤੇ ਹੁਣ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦਿਨ ਰਾਤ ਉਹ ਸਿਰ ਤੋੜ ਯਤਨ ਕਰਦੇ ਬੰਦਗੀ ਕਰਦੇ ਆ। ਇਹ ਖਿੰਨ ਤੇ ਸਵਿੰਨ ਜੀਵਣਾ ਬਿਰਥਾ ਜਨਮ ਜਾਣਾ, ਹੋਰ ਪਰਮਾਤਮਾ ਤੋਂ ਬਿਨਾਂ ਜਿਹੜਾ ਖਿੰਨ ਮਾਤਰ ਵੀ ਜਿਉਣਾ ਆ ਉਹ ਫਜੂਲ ਆ, ਜੁੰਮਣ ਵੱਲ ਚ ਵਿਚਰਦਾ। ਮਨੁੱਖਿਆਂ ਨੂੰ ਪਾਉਣ ਦਾ ਫਲ ਤਾਂ ਇਹ ਹੈ ਕਿ ਛਿਨ ਪਰ ਵੀ ਜੇ ਨਾਮ ਸਿਮਰਨ ਤੋਂ ਬਿਨਾਂ ਬੰਦਾ ਹੁੰਦਾ ਉਹ ਫਿਰ ਮਨੁੱਖ ਜਨਮ ਦਾ ਜਿਹੜਾ ਸਮਾਂ ਉਹ ਵਿਅਰਥ ਹੋਆ ਲੈਂਦਾ। ਇੱਕ ਖਿੰਨ ਜਿਹੜਾ ਉਸ ਤੋਂ ਬਿਨਾਂ ਜੀਣਾ ਉਹ ਸਮਝੋ ਆਪਣੇ ਜਨਮ ਨੂੰ ਹਾਂਜੀ ਬਿਰਥਾ ਹੀ ਗੁਆ ਲੈਂਦਾ ਤੇ ਉਹਦਾ ਜਿਹੜਾ ਲਾਭ ਹੈ ਉਹ ਲੈਂਦਾ ਨਹੀਂ। ਮਨੁੱਖ ਜਨਮ ਤੇ ਬੜੇ ਪੁੰਨਾਂ ਨਾਲ ਮਿਲਿਆ ਤੇ ਇਸ ਵਾਸਤੇ ਫਿਰ ਜਿਹੜਾ ਮਨੁੱਖ ਜਨਮ ਆ ਜਣਾ ਹੁੰਦਾ ਜੰਮਣਾ, ਜੇ ਮਨੁੱਖ ਜਨਮ ਤੇ ਆਇਆ ਮਨੁੱਖ ਜਨਮ ਦਾ ਜਨਮ ਮਿਲਿਆ ਹਾਂਜੀ ਭਜਨ ਨਹੀਂ ਕੀਤਾ ਤੇ ਉਹ ਜਨਮ ਬਿਰਥਾ ਹੀ ਹੈ। ਜਲ ਥਲ ਮਹਿਲ ਪੂਰਿਆ ਰਵਿਆ ਵਿੱਚ ਬਣਾ, ਪਰਮੇਸ਼ਰ ਕਿਹੋ ਜਿਹਾ ਹੈ ਉਹ ਜਲਾਂ ਚ ਵੀ ਹੈ ਥਲਾਂ ਚ ਵੀ, ਮਹੀ ਧਰਤੀ ਵਾਲ ਆਕਾਸ਼ ਵੀ ਪੂਰਿਆ ਮੈਨੇ ਪੂਰਨ ਵਿਆਪਕ ਹੈ। ਰਵਿਆ ਵਿੱਚ ਬਣਾ ਬਨਸਪਤੀ ਵਿੱਚ ਵੀ ਸਮਾਇਆ ਹੋਇਆ। ਇਸ ਵਾਸਤੇ ਕਹਿੰਦੇ ਪਰਮਾਤਮਾ ਦੇ ਭਜਨ ਬਿਨਾ ਇੱਕ ਖਿੰਦਾ ਜਿਹੜਾ ਜੀਵਨ ਆ ਮਨੁੱਖ ਜਨਮ ਨੂੰ ਫਜੂਲ ਗਵਾਉਣ ਵਾਲਾ, ਤੇ ਇਹ ਗੱਲ ਦ੍ਰਿੜ ਕਰਾਈ ਹੈ ਕਿ ਉਹ ਪਰਮੇਸ਼ਰ ਵਿਆਪਕ ਹੈ, ਪਰਿਪੂਰਨ ਹੈ, ਇਸ ਵਾਸਤੇ ਉਹਦਾ ਜਿਹੜਾ ਨਾਮ ਜਪਣਾ ਜ਼ਰੂਰੀ ਹੈ ਤੇ ਉਹਦਾ ਹਰ ਜਗ੍ਹਾ ਦੇ ਵਿੱਚ ਹੀ ਸਮਾਇਆ ਹੋਇਆ। ਸੋ ਪ੍ਰਭ ਚੇਤਨਾ ਆਵੀ ਕਿਤੜਾ ਦੁਖਗਣ, ਐਸਾ ਜਿਹੜਾ ਪ੍ਰਭੂ ਹੈ ਉਹਨੂੰ ਅਸੀਂ ਚੇਤੇ ਨਹੀਂ ਕਰਦੇ ਕਿ ਕਿੰਨਾ ਕੁ ਦੁੱਖ ਮਿਲਦਾ, ਕਿੰਨਾ ਗਿਣ ਕੇ ਦੱਸੀਏ, ਉਹ ਦੱਸਿਆ ਨਹੀਂ ਜਾਂਦਾ। ਉਹ ਪਰਮੇਸ਼ਰ ਵਿਆਪਕ ਹੈ ਔਰ ਪੂਰਨ ਹੈ, ਰੋਮ ਰੋਮ ਚ ਨਿਵਾਸ ਕਰਦਾ। ਜੇ ਉਹਨੂੰ ਚੇਤੇ ਨਾ ਕਰੀ ਅੰਤ ਸਮੇਂ ਫਿਰ ਬੜਾ ਭਾਰੀ ਦੁੱਖ ਹੁੰਦਾ ਜਿਹੜਾ ਗਿਣਿਆ ਨਹੀਂ ਜਾ ਸਕਦਾ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਹੋਣਾ, ਜਿਹਨਾਂ ਨੂੰ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਉਹਨਾਂ ਦੇ ਜਿਹੜੇ ਭਾਗ ਆ ਮਾਣਾ ਨੇ ਬਹੁਤ ਵੱਡੇ ਸ਼੍ਰੋਮਣੀ ਭਾਗ ਹੁੰਦੇ ਆ। ਭਾਵ ਉਹ ਵੱਡਿਆਂ ਭਾਗਾਂ ਵਾਲੇ ਪੁਰਸ਼ ਬਣ ਜਾਂਦੇ ਆ। ਇਸ ਵਾਸਤੇ ਪਰਮਾਤਮਾ ਔਰ ਉਹਦੇ ਗੁਣ ਤੇ ਵਡਿਆਈਆਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ, ਉਹਦਾ ਜਸ ਕਰਨਾ ਚਾਹੀਦਾ। ਔਰ ਦਰਸ਼ਨ ਕੌਮ ਮਨ ਲੋਚਦਾ ਨਾਨਕ ਪਿਆਸ ਮਨ, ਪਰਮੇਸ਼ਰ ਦੇ ਦਰਸ਼ਨ ਨੂੰ ਮਨ ਜਿਹੜਾ ਹਰ ਵੇਲੇ ਲੋਚਦਾ ਰਹਿੰਦਾ, ਚਾਹੁੰਦਾ ਰਹਿੰਦਾ ਤੇ ਉਹਦੇ ਦਰਸ਼ਨ ਦੀ ਪ੍ਰੇਮੀਆਂ ਦੇ ਮਨ ਚ ਹਰ ਵੇਲੇ ਪਿਆਸ ਲੱਗੀ ਰਹਿੰਦੀ ਕਿ ਗੁਰੂ ਜੀ ਦੇ ਕਦੋਂ ਦਰਸ਼ਨ ਕਰੀਏ, ਬਚਨ ਸੁਣੀਏ, ਸੇਵਾ ਕਰੀਏ। ਮਹਾਰਾਜ ਕਹਿੰਦੇ ਕੁਛ ਬਿਆਨਤ ਗੁਣ ਆ ਤੇ ਸਿਮਰਨ ਦੇ ਨਾਲ ਜਿਹੜੇ ਬੰਦੇ ਦੇ ਭਾਗ ਆ ਉਹ ਬੜੇ ਸ੍ਰੇਸ਼ਟ ਬਣ ਜਾਂਦੇ ਆ। ਉਹ ਬਣਾ ਤਰਣਾ ਜਲਾਂ ਥਲਾਂ ਵਿੱਚ ਵਿਆਪਕ ਆ। ਉਹਦੇ ਦਰਸ਼ਨ ਦੀ ਜਿਹੜੀ ਪਿਆਸ ਤੋਂ ਮਤਲਬ ਤਾਂ ਗਿਆ ਹੈ ਸਾਨੂੰ ਬਹੁਤ ਲੱਗੀ ਹੋਈ ਹੈ। ਚੇਤ ਮਲਾਏ ਸੋ ਪ੍ਰਭੂ ਤਿਸ ਕਹਿ ਪਾਏ ਲਗਾ। ਚੇਤ ਮਹੀਨੇ ਦੁਆਰਾ ਵਿਚਾਰ ਦੱਸਦੇ ਹੈ ਕਿ ਜਿਹੜਾ ਉਸ ਪਰਮੇਸ਼ਰ ਨੂੰ ਮਿਲਾ ਦੇਵੇ ਅਸੀਂ ਉਹਦੇ ਚਰਨੀ ਲੱਗਦੇ ਹਾਂ। ਇਸ ਵਾਸਤੇ ਜਿਹੜਾ ਚੇਤ ਦਾ ਮਹੀਨਾ ਬੜਾ ਖੁਸ਼ੀਆਂ ਭਰਿਆ ਆ ਤੇ ਜੇ ਕੋਈ ਸਾਨੂੰ ਪਰਮਾਤਮਾ ਨਾਲ ਜੋੜ ਦੇਵੇ ਅਸੀਂ ਉਹਦੇ ਚਰਨੀ ਪੈਂਦੇ ਹਾਂ। ਮਹੀਨਾ ਚੇਤ ਰਾਗ ਤੁਖਾਰੀ, ਚੇਤ ਬਸੰਤ ਭਲਾ ਪਵਰ ਸੁਹਾਵੜੇ। ਜਦੋਂ ਬਸੰਤ ਰੁੱਤ ਆਉਂਦੀ ਹੈ ਚੇਤ ਦਾ ਮਹੀਨਾ ਬੜਾ ਚੰਗਾ ਲੱਗਦਾ, ਭੌਰੇ ਵੀ ਬੜੇ ਸੋਭਾ ਪਾਉਂਦੇ ਆ। ਕਿਉਂਕਿ ਫੱਗਣ ਤੇ ਚੇਤ ਜਿਹੜਾ ਇਹ ਦੋ ਮਹੀਨੇ ਬਸੰਤ ਰੁੱਤ ਦੇ ਆ। ਬਨਸਪਤੀ ਦੇ ਪੱਤੇ ਫੁੱਲ ਨਵੇਂ ਨਿਕਲ ਆਉਂਦੇ ਆ, ਭੌਰੇ ਜਿਹੜੇ ਗੁੰਜਾਂ ਪਾਉਂਦੇ ਆ ਬੜੇ ਸੋਭਦੇ ਆ। ਔਰ ਇਸੇ ਤਰ੍ਹਾਂ ਜਿਹੜਾ ਜੀਵ ਆ ਉਹ ਪਰਮੇਸ਼ਰ ਵਾਸਤੇ ਦਿਨ ਰਾਤ ਬੇਨਤੀਆਂ ਕਰਦਾ। ਸੁਹਾਵੜੇ ਮੈਨੂੰ ਸੋਹਣੇ ਲੱਗਦੇ ਆ ਭਵਰ ਭੌਰੇ। ਬਨ ਫੁੱਲੇ ਮੰਜ ਬਾਰ ਮੈਂ ਫਿਰ ਘਰ ਬਾਹੜੇ। ਬਾਰ ਨਾਮ ਜੰਗਲਾਂ ਦਾ ਹੁੰਦਾ ਤੇ ਫੁੱਲ ਪੈ ਗਿਆ ਤੇ ਜਦੋਂ ਪਰਮੇਸ਼ਰ ਗੁਰੂ ਘਰ ਆ ਜਾਏ ਤੇ ਬਸੰਤ ਰੁੱਤ ਜਿਹੜੀ ਏ ਹਰ ਇੱਕ ਜੀਵ ਜਿਹੜੇ ਆ ਬਣ ਤਰਨ ਖੁਸ਼ੀ ਨਾਲ ਟਹਿਕਣ ਲੱਗ ਜਾਂਦੇ। ਕਹਿੰਦੇ ਪਰ ਸਾਨੂੰ ਗੁਰੂ ਦੇ ਦਰਸ਼ਨ ਤੋਂ ਬਿਨਾਂ ਹਾਂਜੀ ਮਨ ਦੇ ਵਿੱਚ ਬੜੀ ਨਿਰਾਸਰੀ ਹੈ। ਜੇ ਕਿਤੇ ਗੁਰੂ ਜੀ ਘਰ ਹਿਲਦੇ ਜਾ ਕੇ ਬਹੁੜੇ ਮੈਨੇ ਬਹੁੜ ਪੈਣ ਆ ਜਾਣ ਤੇ ਮਨ ਨੂੰ ਬੜੀ ਖੁਸ਼ੀ ਪ੍ਰਾਪਤ ਹੋਵੇਗੀ। ਇਸ ਵਾਸਤੇ ਕਹਿੰਦੇ ਫਿਰ ਉਹਨੂੰ ਬੜਾ ਹੀ ਆਨੰਦ ਜਿਹੜਾ ਆ ਉਹ ਪ੍ਰਾਪਤ ਹੋਵੇਗਾ। ਤੇ ਆ ਕੇ ਗੁਰੂ ਨੇ ਬਹੁੜੀ ਕਰਨੀ ਤੇ ਜੀਵ ਨੂੰ ਆ ਕੇ ਮਿਲਣਾ ਤੇ ਵਿਛੋੜੇ ਦਾ ਜਿਹੜਾ ਦੁੱਖ ਆ ਫਿਰ ਉਹ ਦੂਰ ਹੋ ਜਾਂਦਾ ਆ। ਤੇ ਜਦੋਂ ਸਤਿਗੁਰੂ ਜੀ ਆ ਕੇ ਕਿਰਪਾ ਕਰਦੇ ਆ ਆਪਣਾ ਦਰਸ਼ਨ ਜਿਹੜਾ ਬਖਸ਼ਿਸ਼ ਕਰਦੇ ਆ ਤੇ ਗੁਰੂ ਦੇ ਪਿਆਰ ਦੇ ਵਿੱਚ ਫਿਰ ਇਹ ਆਪਣਾ ਸਮਾਂ ਜਿਹੜਾ ਲਗਾ ਕੇ ਆਪਣੇ ਆਪ ਨੂੰ ਸਫਲ ਕਰਦਾ ਹੈ। ਫਿਰ ਘਰ ਨਹੀਂ ਆਵੇ ਧਨ ਕਿਉਂ ਸੁੱਖ ਪਾਵੇ। ਜਿੰਨਾ ਚਿਰ ਫਿਰ ਪਰਮੇਸ਼ਰ ਘਰੇ ਨਹੀਂ ਆਉਂਦਾ ਇਹ ਜੀਵ ਕਿਵੇਂ ਸੁੱਖ ਪਾ ਸਕਦਾ। ਬਿਰਹਿ ਵਿਰੋਧ ਧਨ ਛੀਜਿਆ, ਜਿਹੜਾ ਕਿ ਕਹਿੰਦੇ ਬਿਰਹਿ ਵਿਰੋਧ ਉਹ ਜਿਹੜਾ ਉਹਦਾ ਸਰੀਰ ਹੈ ਬਿਰਹਿ ਵਿਛੋੜੇ ਦੇ ਕਰਕੇ ਉਹ ਫਿਰ ਦੁਖੀ ਹੁੰਦਾ ਤੇ ਛੀਜਿਆ ਮੈਨੇ ਉਹਦੀ ਦੇਹ ਸੁੱਕਦੀ ਜਾਂਦੀ ਹੈ। ਕੋਕ ਲੰਬ ਸੁਹਾਵੀ ਬੋਲਿਆ ਕਿਉਂ ਦੁੱਖ ਅੰਕ ਸੀਜੈ। ਕੋਇਲਾਂ ਜਿਹੜੀਆਂ ਅੰਬਾਂ ਤੇ ਬੋਲਦੀਆਂ ਉਹ ਹਾਂਜੀ ਤੇ ਚੰਗੀ ਲੱਗਦੀ ਹੈ ਪਰ ਹਿਰਦੇ ਦੇ ਵਿੱਚ ਜਿਹੜਾ ਪਰਮੇਸ਼ਰ ਦੇ ਵਿਛੋੜੇ ਦਾ ਦੁੱਖ ਹੋਣ ਕਰਕੇ ਉਹ ਕਿਵੇਂ ਉਹਦਾ ਬੋਲ ਸਹਾਰਿਆ ਜਾਏ। ਭਾਵੇਂ ਕੋਇਲ ਦੀ ਬੋਲੀ ਤਾਂ ਬੜੀ ਮਿੱਠੀ ਹੈ ਤੇ ਪਰ ਜਿਹੜਾ ਪਰਮੇਸ਼ਰ ਦਾ ਵਿਛੋੜਾ ਆ ਉਹ ਬੜਾ ਅਸਹਿ ਆ। ਕਿਉਂ? ਦੁੱਖ ਅੰਕ ਸੀ ਜੈ ਫੇਰ ਅੰਕ ਨਾਮ ਹੈਗਾ ਆਪਣੇ। ਕਿਉਂ? ਅੰਕ ਸੀ ਜੈ ਦੁੱਖ ਅੰਕ ਸੀ ਜੈ ਫੇਰ ਦੇ ਚ ਕਿਵੇਂ ਦੁੱਖ ਜਿਹੜਾ ਆ ਉਹ ਸਹਿਣ ਕੀਤਾ ਜਾਏ। ਉਹ ਦੁੱਖ ਸਹਿਣਾ ਬੜਾ ਕਠਿਨ ਆ। ਭਵਰ ਭਵੰਤਾ ਫੁੱਲੀ ਡਾਲੀ ਕਿਉਂ ਜੀਵਾਂ ਮਰ ਮਾਏ। ਫੇਰ ਜਦੋਂ ਕਹਿੰਦੇ ਤੇ ਸਾਰੀ ਬਨਸਪਤੀ ਖਿੜੀ ਹੁੰਦੀ ਹੈ ਤੇ ਸ਼ਾਖਾਂ ਦੇ ਉੱਤੇ ਭੌਰੇ ਘੁੰਮਦੇ ਆ, ਹਾਂਜੀ ਕਹਿੰਦੇ ਮੈਂ ਕਿਸ ਤਰ੍ਹਾਂ ਜੀਵਨ ਪ੍ਰਾਪਤ ਕਰਾਂ। ਕਹਿੰਦੇ ਇਹ ਮਾਈ ਇਹ ਭਾਈ ਵਿਛੋੜੇ ਕਰਕੇ ਸਾਡਾ ਮਰਨ ਹੋ ਰਿਹਾ। ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਤਨ ਪਾਏ। ਫਿਰ ਮਹਾਰਾਜ ਦੱਸਦੇ ਆ ਵੀ ਚੇਤ ਦੇ ਮਹੀਨੇ ਚ ਜੇ ਜਗਿਆਸੂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ ਤੇ ਆਪਣੇ ਹਿਰਦੇ ਪ੍ਰਾਪਤ ਕਰ ਲੈ, ਸੁਖ ਸ਼ਾਂਤੀ ਪ੍ਰਾਪਤ ਕਰ ਲਈ ਦੀ ਹੈ, ਉਹਦੇ ਵਿਛੋੜੇ ਦਾ ਜਿਹੜੇ ਦੁੱਖ ਦੀ ਅੱਗ ਆ ਉਹ ਵੀ ਫਿਰ ਸ਼ਾਂਤ ਹੋ ਜਾਂਦੀ ਹੈ ਤੇ ਦੁੱਖ ਦੀ ਨਿਵਿਰਤੀ ਹੋ ਜਾਂਦੀ ਹੈ। ਮਹੀਨਾ ਵੈਸਾਖ ਰਾਗ ਮਾਝ ਕਹਿੰਦੇ ਜਿਨ੍ਹਾਂ ਦਾ ਚੇਤ ਦੇ ਮਹੀਨੇ ਚ ਪਰਮੇਸ਼ਰ ਨਾਲ ਮਿਲਾਪ ਨਹੀਂ ਹੋਇਆ ਉਹ ਵਿਸਾਖ ਦੇ ਮਹੀਨੇ ਚ ਜਿਵੇਂ ਬਨਸਪਤੀ ਜਿਹੜੀ ਭਾਂਤ ਪਾਉਂਦੀ ਹੈ ਖਿੜ ਜਾਂਦੀ ਹੈ ਫਲਾਂ ਫੁੱਲਾਂ ਨਾਲ ਬਨਸਪਤੀ ਜੋਵਨ ਆਇਆ ਹੁੰਦਾ ਤੇ ਇਸ ਤਰ੍ਹਾਂ ਫਿਰ ਪ੍ਰੀਤ ਮਨ ਦੇ ਵਿੱਚ ਜਗਿਆਸ ਹੁੰਦਾ ਮੈਨੂੰ ਵੀ ਕਿਤੇ ਪਰਮੇਸ਼ਰ ਦਾ ਮਿਲਾਪ ਹੋ ਜਾਏ ਤੇ ਮੇਰੇ ਤੇ ਵੀ ਖੇੜਾ ਆ ਜਾਏ। ਵੈਸਾਖ ਧੀਰਨ ਕਿਉਂ ਵਾਢੀ ਆ ਜਿਨ੍ਹਾਂ ਪ੍ਰੇਮ ਵਿਛੋਹ। ਵਿਸਾਖ ਦੇ ਮਹੀਨੇ ਚ ਉਹ ਜਿਹੜੇ ਜਗਿਆਸੂ ਵਾਢੀ ਆ ਮੈਨੇ ਪਰਮੇਸ਼ਰ ਨਾਲ ਵਿਛਕੇ ਆ ਉਹਨਾਂ ਨੂੰ ਧੀਰਜ ਕਿਵੇਂ ਆਵੇ ਕਿਉਂਕਿ ਜਿਨ੍ਹਾਂ ਦੇ ਮਨ ਚ ਵਾਹਿਗੁਰੂ ਦੇ ਨਾਲੋਂ ਵਿਛੋੜਾ ਪਿਆ ਆ। ਵਿਸਾਖ ਦੇ ਮਹੀਨੇ ਮਤਲਬ ਜਿਹੜੇ ਪ੍ਰੇਮੀ ਗੁਰੂ ਨਾਲ ਵਿਛੜੇ ਆ ਤੇ ਉਹ ਜਿਹੜੀ ਵਿਛੋੜੇ ਦੀ ਅੱਗ ਆ ਉਹਦੇ ਚ ਉਹ ਧੁਖਦੇ ਆ, ਉਹਨਾਂ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਹਰ ਸਾਜਨ ਪੁਰਖ ਵਿਸਾਰਕ ਹੈ ਲੱਗੀ ਮਾਇਆ ਤੋਂ। ਉਹ ਜਗਿਆਸੂ ਨੂੰ ਸੱਜਣ ਰੂਪੀ ਜਿਹੜਾ ਗੁਰੂ ਆ ਉਹਨੂੰ ਭੁੱਲ ਕੇ ਇਹ ਜਿਹੜੀ ਛਾਲ ਕਰਨ ਵਾਲੀ ਮਾਇਆ ਇਹ ਲੱਗੀ ਹੋਈ ਹੈ, ਇਹ ਫਿਰ ਇਹਦੇ ਨਾਲ ਬੜਾ ਧਰੋਹ ਕਰਦੀ ਹੈ, ਧੋਖਾ ਕਰਦੀ ਹੈ, ਛਲਵਲ ਕਰਦੀ ਹੈ ਤੇ ਇਹ ਛਲਣੀ ਮਾਇਆ ਜਿਹੜੀ ਹੈ ਇਹਦੇ ਨਾਲ ਧੋਖਾ ਕਰ ਰਹੀ ਹੈ ਤੇ ਉਸੇ ਧੋਖੇ 'ਚ ਕਈ ਵੀ ਇਹ ਫਿਰ ਜੀਵਨ ਬਰਬਾਦ ਕਰਕੇ ਚਲੇ ਜਾਂਦਾ। ਇਸ ਵਾਸਤੇ ਫਿਰ ਜਿਹੜੇ ਜਗਿਆਸੂ ਆ ਤੇ ਉਹ ਛਲ ਤੋਂ ਬਚਣ ਵਾਸਤੇ ਪਰਮੇਸ਼ਰ ਦੀ ਜਿਹੜੀ ਛਰਨ ਆ ਇਹਨੂੰ ਗ੍ਰਹਿਣ ਕਰਦੇ ਆ। ਪੁੱਤਰ ਕਲਤਰ ਨਾ ਸੰਗਤ ਨਾ ਹਰਬ ਨਾ ਸੀ ਪੋਹ। ਜਦੋਂ ਅੰਤ ਸਮਾਂ ਆਉਂਦਾ ਨਾ ਪੁੱਤਰ ਨਾ ਕਲਤਰ ਇਸਤਰੀ ਨਾ ਧਨ ਇਹਦਾ ਕੋਈ ਸਾਥੀ ਨਹੀਂ ਹੁੰਦਾ। ਕਹਿੰਦੇ ਉਹ ਪਰਮਾਤਮਾ ਜਿਹੜਾ ਅਵਿਨਾਸ਼ੀ ਹੈ ਉਹ ਨਾਸ ਤੋਂ ਰਹਿਤ ਹੈ, ਉਹ ਹੀ ਸਹਾਈ ਹੁੰਦਾ, ਉਹਦੇ ਤੇ ਜੀ ਭਰੋਸਾ ਨਹੀਂ ਕਰਦਾ। ਪਲ ਚ ਪਲ ਸਗਲੀ ਮੂਹੇ ਝੂਠਾ ਤੰਦਾ ਹੈ ਮੋਹ। ਜਿੰਨੀ ਵੀ ਇਹ ਦੁਨੀਆ ਮੋਹ ਦੇ ਝੂਠੇ ਵਿਹਾਰਾਂ ਚ ਫਸ ਕੇ ਪਲ ਚ ਪਲ ਚ ਕੁਲ ਜੁਲ ਕੇ ਮਰ ਰਹੀ ਹੈ। ਇਸ ਵਾਸਤੇ ਕਹਿੰਦੇ ਦੁਨੀਆਂ ਝੂਠੇ ਧੰਦਿਆਂ ਦੀ ਗਲਤਾਨ ਹੋਈ ਹੋਈ ਹੈ ਤੇ ਪਰਮੇਸ਼ਰ ਦਾ ਨਾਮ ਜਪਣ ਰੂਪੀ ਜਿਹੜਾ ਕੰਮ ਹੈ ਉਹਨੂੰ ਜਾਣਦੇ ਨਹੀਂ। ਘਰ ਕਾ ਕਾਜ ਨਾ ਜਾਣੀ ਰੋੜਾ ਝੂਠਿਆ ਧੰਦਾ ਰਚਿਓ ਮੂੜਾ। ਇੱਕ ਸਾਰ ਕੇ ਨਾਮ ਬਿਨ ਅੱਗਿਆ ਲਈ ਹੈ ਖੋਹੇ। ਇੱਕ ਪਰਮੇਸ਼ਰ ਦੇ ਨਾਮ ਤੋਂ ਨਾ ਪਰਲੋਕ ਵਿੱਚ ਇਹਦੇ ਜਿਹੜੇ ਪੋਨੇ ਆ ਉਹ ਸਾਰੇ ਖੋ ਲਏ ਜਾਂਦੇ ਆ। ਪਰ ਲੋਕ ਪਰਮੇਸ਼ਰ ਦੇ ਨਾਮ ਸਿਮਰਨ ਬਿਨਾਂ ਜੀਵ ਜਿਹੜੇ ਕੀਤੇ ਹੋਏ ਕਰਮ ਧਰਮ ਹੈ ਉਹ ਖੋ ਲੈ ਜਾਂਦੇ ਆ। ਦਈਓ ਵਿਸਾਰ ਬਗੁਚਣਾ ਪ੍ਰਭ ਨੇ ਵਰਨਾ ਕੋਏ। ਦਈਓ ਮੈਨੇ ਜਿਹੜਾ ਪ੍ਰੇਰਕ ਵਾਹਿਗੁਰੂ ਆ ਉਹਨੂੰ ਜਦੋਂ ਭੁੱਲ ਜਾਂਦਾ ਤੇ ਇਹਨੂੰ ਫਿਰ ਬਗੁਚਣਾ ਖਰਾਬ ਹੋਣਾ ਪੈਂਦਾ। ਪ੍ਰਭੂ ਤੋਂ ਬਿਨਾਂ ਇਹਦਾ ਹੋਰ ਕੋਈ ਵੀ ਸਹਾਇਕ ਨਹੀਂ, ਉਹੋ ਹੀ ਸਹਾਇਤਾ ਕਰਨ ਵਾਲਾ। ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ। ਜਿਹੜੇ ਜੀਵ ਪਰਮੇਸ਼ਰ ਦੇ ਚਰਨੀ ਲੱਗੇ ਉਹਨਾਂ ਦੀ ਜਿਹੜੀ ਸੋਭਾ ਬੜੀ ਉਜਲ ਪਵਿੱਤਰ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਵਾ ਪ੍ਰਾਪਤ ਹੋਏ। ਹੇ ਪਾਤਸ਼ਾਹ ਪ੍ਰਭੂ ਤੇਰੇ ਚਰਨ ਸਾਡੀ ਬੇਨਤੀ ਹੈ, ਸਾਨੂੰ ਪ੍ਰਗਟ ਹੋ ਕੇ ਪ੍ਰਤੱਖ ਦਰਸ਼ਨ ਦੇਣਾ ਕਰੋ, ਸਾਨੂੰ ਪ੍ਰਾਪਤ ਹੋਵੋ, ਸਾਨੂੰ ਮਿਲੋ ਤੇ ਦਰਸ਼ਨ ਦਿਓ। ਬੈ ਸਾਖ ਸੁਹਾਵਾ ਤਾਂ ਲੱਗਿਆ ਜਾਂ ਸੰਤ ਭੇਟਿਆ ਹਰ ਸੋਏ। ਇਹ ਵਿਸਾਖ ਦਾ ਮਹੀਨਾ ਭਾਈ ਉਹਨਾਂ ਨੂੰ ਚੰਗਾ ਲੱਗਦਾ ਜਿਨ੍ਹਾਂ ਨੂੰ ਪਰਮਾਤਮਾ ਦਾ ਬਖਸ਼ਿਆ ਕੋਈ ਪੂਰਨ ਸੰਤ ਮਿਲ ਜਾਏ। ਤੇ ਵਿਸਾਖ ਦਾ ਮਹੀਨਾ ਵੀ ਭਾਈ ਸੋਹਣਾ ਤਾਂ ਲੱਗਦਾ ਜੇ ਆਪਣੇ ਅੰਦਰ ਖੁਸ਼ੀ ਪੈਦਾ ਹੋਵੇ, ਪਰਮਾਤਮਾ ਦਾ ਬਖਸ਼ਿਆ ਕੋਈ ਸੰਤ ਮਿਲ ਜਾਏ। ਪੂਰਨ ਸੰਤ ਮਿਲਣ ਵਾਸਤੇ ਫਿਰ ਸ਼ਰਧਾ ਦੀ, ਨਿਸ਼ਕਪਟਤਾ ਤੇ ਪ੍ਰੇਮ ਦੀ ਲੋੜ ਹੁੰਦੀ। ਇਹ ਤੋਂ ਬਿਨਾਂ ਸੰਤਾਂ ਦਾ ਮੇਲ ਹੁੰਦਾ ਹੀ ਨਹੀਂ। ਫਿਰ ਜੇ ਸੰਤ ਮੇਲੇ ਤੋਂ ਬਿਨਾਂ ਤੇ ਅੰਦਰਲੀ ਜਿਹੜੀ ਅਵਸਥਾ ਉਹ ਖਿੜਦੀ ਨਹੀਂ। ਖੇੜੇ ਤੋਂ ਬਿਨਾਂ ਬਨਸਪਤੀ ਦਾ ਖੇੜਾ ਜਿਹੜਾ ਇਹ ਵੀ ਇਹਨੂੰ ਚੰਗਾ ਨਹੀਂ ਲੱਗਦਾ। ਮਹੀਨਾ ਵਿਸਾਖ ਰਾਗ ਤੁਖਾਰੀ ਬੈਸਾਖ ਭਲਾ ਸਾਖਾ ਬੇਸ ਕਰੇ। ਕਹਿੰਦੇ ਜਿਹੜੇ ਦਰਖਤ ਉਹਨੇ ਸ਼ਾਖਾ ਆ ਉਹਨੇ ਕਿਉਂਕਿ ਹਰੇ ਹਰੇ ਪਰਾਵੇ ਕੀਤੇ ਆ। ਵਿਸਾਖ ਦਾ ਮਹੀਨਾ ਫਿਰ ਕਹਿੰਦੇ ਕਿੰਨਾ ਵਧੀਆ ਲੱਗ ਰਿਹਾ। ਧੰਨ ਦੇਖਿਆ ਹਰਿਦੁਆਰ ਆਵਾ ਦਇਆ ਕਰੇ। ਕਹਿੰਦੇ ਜੇ ਗਿਆਸੂ ਫਿਰ ਪਰਮੇਸ਼ਰ ਜਿਹੜੀ ਦਰਵਾਜੇ ਖੜ ਕੇ ਦੇਖਦਾ ਕਿ ਦਇਆ ਕਰੋ ਤੇ ਮੇਰੇ ਹਿਰਦੇ ਰੂਪੀ ਘਰ ਚ ਨਿਵਾਸ ਕਰੋ, ਪ੍ਰਤੱਖ ਘਰ ਚ ਵੀ ਜਨਮ ਪਾਓ। ਘਰ ਆਓ ਪਿਆਰੇ ਦੁੱਤਰ ਤਾਰੇ ਤੁਦਵੇਂ ਨਿਆਟ ਨਾ ਬੋਲੋ, ਇਹ ਵਾਹਿਗੁਰੂ ਤੁਸੀਂ ਸਾਡੇ ਘਰ ਚ ਆਓ ਤੇ ਸਾਡੀਆਂ ਜਿਹੜੀਆਂ ਮੁਸ਼ਕਲਾਂ ਹੈ ਉਹ ਤੋਂ ਸਾਨੂੰ ਪਾਰ ਕਰ ਦਿਓ। ਤੁਹਾਤੋਂ ਬਿਨਾਂ ਕਹਿੰਦੇ ਸਾਡਾ ਕਾਣੀ ਕੌਡੀ ਗੁਰੂ ਜੀ ਮੁੱਲ ਨਹੀਂ। ਕੌਣ ਕੀਮਤ ਕੌਣ ਕਰੇ ਤੁਧ ਭਾਵਾ ਦੇਖ ਦਿਖਾਵਾ ਢੋਲੋ। ਪਰ ਜੇ ਆਪ ਜੀ ਦੇ ਦਰਬਾਰ ਚ ਅਸੀਂ ਕਬੂਲ ਹੋ ਜਾਈਏ ਫਿਰ ਕਹਿੰਦੇ ਹਾਂਜੀ ਸਾਡੀ ਕੀਮਤ ਕੌਣ ਕਰ ਸਕਦਾ। ਇਸ ਵਾਸਤੇ ਢੋਲੋ ਮੈਨੇ ਇਹ ਪਿਆਰੇ ਆਪਣਾ ਦਰਸ਼ਨ ਦਿਓ ਤੇ ਅਸੀਂ ਨਜ਼ਰੋਂ ਨਜ਼ਰ ਨਿਹਾਲ ਹੋ ਜਾਈਏ। ਦੂਰ ਨਾ ਜਾਣਾ ਅੰਤਰ ਮਾਨਾ ਹਰਕਾ ਮੈਦ ਪਛਾਣਾ। ਫਿਰ ਕਹਿੰਦੇ ਅਸੀਂ ਆਪਣੇ ਨੂੰ ਦੂਰ ਨਹੀਂ ਜਾਣਾਂਗੇ ਤੇ ਆਪਣੇ ਅੰਦਰ ਅੰਤ ਕਰਕੇ ਤੇਰਾ ਜਿਹੜਾ ਸਰੂਪ ਹੈ ਉਹਨੂੰ ਪਛਾਣ ਲਾਂਗੇ। ਨਾਨਕ ਵੈ ਸਾਖੀ ਪ੍ਰਭਾਵੈ ਸੁਰਤ ਸ਼ਬਦ ਮਨ ਮਾਨਾ। ਮਹਾਰਾਜ ਕਹਿੰਦੇ ਉਹ ਜਿਗਿਆਸੂ ਜਿਨ੍ਹਾਂ ਨੇ ਤੇ ਉਹ ਜਿਹੜਾ ਸਾਰਿਆਂ ਦਾ ਸਾਖੀ ਰੂਪ ਪਰਮੇਸ਼ੁਰ ਉਹਨੂੰ ਪਾ ਲਿਆ ਤੇ ਫਿਰ ਜਿਹਦਾ ਜਾਂ ਮਨ ਸ਼ਬਦ ਦੀ ਧੁਨੀ ਦੇ ਵਿੱਚ ਮਨ ਗਿਆ। ਸੁਰਤ ਸ਼ਬਦ ਮਨ ਮਾਨਾ, ਜਿਹੜੀ ਸੁਰਤੀ ਸੀ ਸ਼ਬਦ ਜੋੜ ਲਈ ਤੇ ਉਹਨਾਂ ਮਨ ਮੰਨ ਗਿਆ। ਭਾਵ ਇਕਾਗਰਤਾ ਸਮਾਧੀ ਦਾ ਜਿਹੜਾ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਆ। ਇਸ ਵਾਸਤੇ ਬੋਚਣੇ ਤੋਂ ਮਤਲਬ ਹੁੰਦਾ ਖਰਾਬ ਹੋਣਾ, ਪਲਚ ਤੋਂ ਮਤਲਬ ਹੁੰਦਾ ਉਲਝਣਾ। ਸੋ ਇਸ ਲਈ ਕਿ ਸ਼ਾਖਾ ਹੁੰਦੀਆਂ ਟਾਹਣੀਆਂ ਤੇ ਅੱਡ ਨਾਮ ਕੌਡੀ ਦਾ ਢੋਲਣ ਨਾਮ ਪਿਆਰੇ ਦਾ ਤੇ ਸੁਰਤ ਸ਼ਬਦ ਹੁੰਦਾ ਜਿਹੜੀ ਅਨਹਦ ਸ਼ਬਦ ਦੀ ਧੁਨੀ ਵਿੱਚ ਲੀਨ ਹੋ ਜਾਣਾ। ਸਤਿਨਾਮ ਸ੍ਰੀ ਵਾਹਿਗੁਰੂ।